صاحبی آئی، سرداری آئی، پھر نوابیاں آئیاں، محکم سارے، یہ نام اندر سوچ کے رکھے، اور اتو بعد پھر دسم پاتشاہ نے اپنے سب جادیاں دے نام ادا ہی رکھے، اجیت سنگھ، جگار سنگھ، جوراور سنگھ. اس کر کے سانو اس اتہاس تو یہ لینا پینا بھی جوت نانک جوت نے ہی سارا کارا کیتا اس تمبو دے اندر. تو کہندے ہے وڈی قوم وس بھاگے نہیں کیوں محکم پاج ہتھلیرے، محکم پاج ہتھلیرے. آخیر تے نچوڑ کڈن لگے جے کتے اندر صاحب دا سنگ میری مدد کر دینا میں انہاں نوں ساریاں نوں او دل کے سٹ دینے ہیں. کہو نانک تنے جنے میرے دلے، کہو نانک تنے جنے میرے دلے. اسی سدا لی وعدہ کر دیے جتھے کہو نانک آ جائے او بے فائدہ نہیں لکھیا. نانک کوئی شاعر آنگو پچھے تخلص نہیں لایا، کہو دے ہاہے نو سدا اونکڑ ہوئے گا. ایتھے نام جپن دا اشارہ دے گئے نے کہ نانک دے نانک جوت دا جو نام ہے انو تینو کہنا پینا ہے. نانک ایتھے چھاپ ہے، نانک جوت الاشارہ ہے. کہو جتھے کہو آ جائے اوتھے نام جپن الاشارہ، کیونکہ ساڈا کوئی بھی شبد برہم گیان دا ادھورا نہیں ہے، اور چ نام جپن دا ضروری ہی اشارہ ہوگا. اسی گاں گاں دس دے جاواں گے ایتھے نام جپن تے بعد تو نانک نو کہ پھر تینو سو دی سنگت اندر ملے گی. کہو نانک تنے جنے میرے دلے، کہو نانک تنے جنے میرے دلے. ساد سنگت کہ چلی رے، ساد سنگت کہ چلی رے، ساد سنگت کہ چلی رے، ساد سنگت کہ چلی رے. ایسو کون بلی رے، ایسو کون بلی رے، جن مل مارے پنچ سوروی. ایڈی مشکل ہے انہاں نوں مارنا، محلہ پنجواں شبد دے رکھیا دے رکھیا. اے پنچ بھی کھادی ایک گریبا، پنچ بھی کھادی ایک گریبا، آنکھو راکھن پارے کھید کریں، اور بہت سنتاوے آئیو سر نے تہارے. اے راکھ پتا پرب میرے، اے موہے نرگو سب گن تیرے، پنچ بھی کھادی ایک گریبا، راکھو راکھن ہارے کھید کرے، آر بہت سنتاوے آیو سر نے تہارے. کرے کرے ہاریو انک بہ پانتی، چھوڑے کتو ہوں آن لگی سو سنگت چھوڑے کت ہوں نہیں، چھوڑے کت ہوں نہیں. ایک بات سنے تا کی اوتا، ساد سنگے مٹ جاہی، کر کرپا سنت میلے موہے تن
दसवां पातशाह गुरु गोबिंद सिंह जी महाराज सब थाई हुए सहाय पोथी परमेश्वर का थान साध संगे गावहे गुण गोविंद पूरन ब्रह्म ज्ञान समझ सूझ पड़े पड़े बुझ अंते निरंतरे साचा गुरे कहया साकार कमावहो गुर की करणी काहे तावहो नानक गुरमते साचे समावहो सच जे गुरे फरमाया क्यों इदू बोलो हटिया बोलो जी वाहिगुरु जी का खालसा वाहिगुरु जी की फतेह। श्री गुरु साहिब जी के पांच प्यारे जे को जियो कहे उना को जम की तलबना होई प्यारे दया सिंह जियो धर्म सिंह जियो हिम्मत सिंह जियो साहिब सिंह जियो मोहकम सिंह जियो चार साहबजादे अजीत सिंह जियो जुझार सिंह जियो जोरावर सिंह जियो फतेह सिंह जियो दीखिया आखे बुझाया सिफती सचे समयो तिन को क्या उपदेसी है जिन गुर नानक देओ पूरे गुर की पूरी दीखिया सावत सूरते दस्तार सिरा बोलो जी वाहिगुरु जी का खालसा। दुबदा ना पढ़ू हरे बिन होर ना पूजू मड़े मसाने ना जाई जागत ज्योति जपै निस्वसर इके आखे आख है शब्द भाख है अर्ध उर्द दिन रात नाम हमारा गुर की सेव नाम हमारा पूजा देव हरे की टहल कमावनी जपिए प्रभ का नाम नानक नाम नाम जप जपया अंतरे बाहरे रंगे गुरे पूरे उपदेसया नरक नाहे साध संगे हरे मार्ग साधु दस्या जपिए गुरमन खत्री ब्राह्मण सूद वैश ਕੋ ਜਾਪੈ ਹਰੇ ਮੰਤਰ ਜਪੈ ਨੀ ਸਤੇ ਗੁਰ ਸਭਨਾ ਦਾ ਭਲਾ ਬਣਾਏ ਦਾ ਨਾਨਕ ਨਾਮੇ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਕਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਮ ਆਪ ਗੁਣੇ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਡੇ ਬਿਖੈ ਬਿਖ ਖਾਂ ਮਾਇਆ ਮੋਹ ਪਰਮ ਪੈ ਭੂਲੇ ਸੁਤ ਦਾਰਾ ਸਿਉਂ ਪ੍ਰੀਤੇ ਲਗਾਈ ਇੱਕ ਉੱਤਮ ਪੰਥ ਸੋਹਣੇ ਓ ਗੁਰ ਸੰਗ ਤੇ ਤੈ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸੇ ਪਾਠ ਕੀਰਤੇ ਕੀ ਗੁਰ ਰਾਮਦਾਸ ਰਾਖੋ ਸਰਣਾਈ ਕਰੂੰ ਬੇਨਤੀ ਸਤੇ ਗੁਰ ਆਪਣੀ ਕਰੂੰ ਬੇਨਤੀ ਸਤੇ ਗੁਰ ਆਪਣੀ ਕਰ ਕਿਰਪਾ ਰਾਖੋ ਸਰਣਾਈ ਮੋਕੋ ਦੇਹੋ ਹਰੇ ਹਰ ਜਪਨੀ ਮੋਕੋ ਦੇਹੋ ਹਰੇ ਹਰ ਜਪਨੀ ਮੋਕੋ ਦੇਹੋ ਹਰੇ ਹਰ ਜਪਨੀ ਹਰ ਅੱਖਰ ਦੋਏ ਮਾਲਾ ਜਪਤ ਜਪਤ ਭੈ ਦੀਨ ਦਇਆਲਾ ਕਰੂੰ ਬੇਨਤੀ ਸਤੇ ਗੁਰ ਆਪਣੀ ਕਰੂੰ ਬੇਨਤੀ ਸਤੇ ਗੁਰ ਆਪਣੀ ਕਰ ਕਿਰਪਾ ਰਾਖੋ ਸਰਣਾਈ ਮੋਕੋ ਦੇਹੋ ਹਰੇ ਹਰ ਜਪਨੀ ਹਰ ਹਰ ਅੱਖਰ ਦੋਏ ਇਹ ਭਾਖ ਹੋਏਗਾ ਖਸਮ ਤਾਂ ਲਏਗਾ ਰਾਖ ਇੱਕੇ ਆਖ ਆਖੈ ਸਬਦ ਭਾਖੈ ਅਰਦ ਉਰਦ ਦੇਨ ਰਾਤੇ ਸਾਬਦ ਪਿਆਰੇ ਹੋ ਜਨਮ ਮਰਨ ਕੀ ਤੇਕ ਮੁਖ ਉਜਲ ਸਦਾ ਸੁਖੀ ਨਾਨਕ ਸਿਮਰਨ ਏਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਬ ਹੋ ਮੇਰੇ ਮੀਤਾ ਹਰੇ ਕਾ ਨਾਮ ਜਪ ਹੋ ਮੇਰੇ ਮੀਤਾ ਹਰਿ ਕਾ ਨਾਮ ਜਪ ਹੋ ਮੇਰੇ ਮੀਤਾ ਹਰਿ ਕਾ ਨਾਮ ਜਪ ਹੋ ਮੇਰੇ ਮੀਤਾ ਇਹਾ ਸਾਰ ਸੁਖ ਸੁਖ ਪੂਰਾ ਹਰੇ ਕਾ ਨਾਮ ਜਪ ਹੋ ਮੇਰੇ ਮੀਤਾ ਹਰੇ ਕਾ ਨਾਮ ਜਪ ਹੋ ਮੇਰੇ ਮੀਤਾ ਸਾਧ ਸੰਗ ਤੇ ਜਨਮ ਮਰਨ ਨਿਵਾਰੈ ਸਾਧ ਸੰਗ ਤੇ ਜਨਮ ਮਰਨ ਨਿਵਾਰੈ ਨਾਨਕ ਜਨ ਕੀ ਤੂਰਾ ਨਾਨਕ ਜਨ ਹਰੇ ਕਾ ਨਾਮ ਜਪ ਹੋ ਮੇਰੇ ਮੀਤਾ ਹਰੇ ਕਾ ਨਾਮ ਜਪ ਹੋ ਮੇਰੇ ਇੱਕੇ ਆਖ ਆਖੈ ਸ਼ਬਦ ਪਾਖੈ ਇੱਕੇ ਆਖ ਆਖੈ ਸ਼ਬਦ ਪਾਖੈ ਅਰਧ ਉਰਧ ਦਿਨ ਰਾਤੇ ਅਰਧ ਸਾਰ ਸੁਖ ਪੂਰਾ ਇਹਾ ਸਾਰ ਸੁਖ ਪੂਰਾ ਹਰੇ ਕਾ ਨਾਮ ਜਪ ਹੋ ਮੇਰੇ ਮੀਤਾ ਪੰਨਾ 215 ਬੌਟਮ ਤੇ ਅਸੀਂ ਇਹ ਸ਼ਬਦ ਲੈ ਰਹੇ ਹਾਂ ਪਰ ਅਸੀਂ ਰਹਾਉ ਦੀ ਤੁਕ ਜਾਣ ਬੁੱਝ ਕੇ ਨਹੀਂ ਗਾਵੀ ਕਿਉਂਕਿ ਜਿਹੜੀ ਅਸੀਂ ਪੂਣੀ ਛੋਈ ਹੈ ਸਾਧ ਸੰਗਤ ਦੀ ਅਸੀਂ ਦੇਖਣਾ ਹੈ ਵੀ ਇਹ ਕਿੱਥੇ ਕੁ ਜਾ ਕੇ ਸਾਧ ਸੰਗਤ ਦਾ ਲਫ਼ਜ਼ ਆਉਂਦਾ ਹੈ ਅਸੀਂ ਇਹ ਚੌਥਾ ਅੰਕ ਇਹਦਾ ਪੜਿਆ ਹੈ ਔਰ ਅਖੀਰਲੀਆਂ ਲਾਈਨਾਂ ਪੜੀਆਂ ਜਿੱਥੇ ਇਸ ਸ਼ਬਦ ਦਾ ਤੋੜਾ ਦਿੱਤਾ ਗਿਆ ਹੈ ਖਤਮ ਹੋਇਆ ਸ਼ਬਦ ਨਾਨਕ ਜੋਤ ਜੋ ਹੈ ਉਹ ਵੀ ਜਾਨਕੀ ਧੂਰਾ ਬਣਦੀ ਹੈ। ਔਰ ਦੋ ਲਫ਼ਜ਼ ਇਕੱਠੇ ਆ ਰਹੇ ਅਖੀਰ ਤੇ, ਇੱਕ ਸਾਧ ਸੰਗਤ ਤੇ ਇੱਕ ਜਾਨ। ਇਹਦਾ ਮਤਲਬ ਇੱਕ ਚੀਜ਼ ਅੰਦਰ ਹੈ ਸਾਧ ਸੰਗਤ, ਜਿਹੜੀ ਅਸੀਂ ਸਰਟੀਫਾਈ ਕਰਦੇ ਆ ਰਹੇ ਹਾਂ ਵੀ ਸੰਗਤ ਬਾਹਰ ਹੈ ਤੇ ਸਾਧ ਸੰਗਤ ਇਨਸਾਨ ਦੇ ਅੰਦਰ। ਸੰਗਤ ਨਹੀਂ ਆ, ਉਹ ਇੱਕ ਸਟੇਜ ਹੈ, ਸਪਿਰਚੁਅਲ ਸਟੇਜ ਹੈ, ਹਾਲਤ ਹੈ ਜਿੱਥੇ ਜਾ ਕੇ ਜਪ ਜਪ ਕੇ ਪਹੁੰਚ ਹੁੰਦਾ ਹੈ। ਹੋਰ ਕੋਈ ਤਰੀਕਾ ਨਹੀਂ, ਸੋਚਿਆ ਕੋਈ ਆਈਡੀਓਲੋਜੀ ਜਾਂ ਕੋਈ ਧਿਆਨ ਚ ਬੈਠ ਜਾਓ ਉਸ ਜਗ੍ਹਾ ਤੇ, ਕਿਸੇ ਹੋਰ ਤਰੀਕੇ ਨਾਲ ਨਹੀਂ ਪਹੁੰਚ ਸਕਦਾ, ਇੱਕੋ ਤਰੀਕੇ ਨਾਲ ਬੰਦਾ ਪਹੁੰਚ ਸਕਦਾ ਅੰਦਰ। ਜਿਨ੍ਹਾਂ ਨੇ ਉਹ ਸਾਧ ਸੰਗਤ ਮਾਣੀ ਹੈ ਉਹ ਸਾਡੇ ਦਸ ਗੁਰੂ ਹੋ ਚੁੱਕੇ ਨੇ। ਉਨ੍ਹਾਂ ਦਾ ਇਹ ਕਲਮਬੰਦ ਸਿੱਕਾਬੰਦ ਗਿਆਨ ਸਾਨੂੰ ਖੋਜਣਾ ਪੈਣਾ ਹੈ ਵੀ ਜਿੱਦਾਂ ਉਨ੍ਹਾਂ ਨਾਲ ਚੜੇ ਆ ਉਹ ਕਿਸ ਤਰ੍ਹਾਂ ਚੜੇ ਹੈ। ਉਨ੍ਹਾਂ ਦਾ ਜੀਵਨ ਜਨਮ ਸਾਖੀਆਂ ਨਹੀਂ ਹੈ, ਕਹਾਣੀਆਂ ਨਹੀਂ ਹੈ, ਉਨ੍ਹਾਂ ਦਾ ਜੀਵਨ ਸ਼ਬਦ ਹੈ। ਜਿਹੜੇ ਸਾਰੇ 1429 ਸਫ਼ੇ ਦੇ ਉਨ੍ਹਾਂ ਦੇ ਵਿੱਚ ਸ਼ਬਦ ਆਏ ਹੈ, ਕਿਸੇ ਵੀ ਜਿਹੜੇ ਜਿੰਨੇ ਵੀ ਬ੍ਰਹਮ ਗਿਆਨੀ ਸਾਡੇ ਹੋਏ ਹੈ ਲਿਖਾਰੀ 1429 ਸਫ਼ੇ ਦੇ, ਮੈਂ 30 ਸਫ਼ਾ ਜਾਣ ਕੇ ਨਹੀਂ ਕਹਿੰਦਾ ਕਿਉਂਕਿ ਉਹਦੇ ਤੇ ਰਾਗਮਾਲਾ ਚੜੀ ਹੈ, ਉਹ ਕਿਸੇ ਬੜੇ ਬ੍ਰਹਮ ਗਿਆਨੀ ਦੀ ਨਹੀਂ ਹੈ। ਉਹ ਐਸੀ ਕੱਚੀ ਬਾਣੀ ਹੈ ਜਿਹੜੀ ਪਤਾ ਨਹੀਂ ਉਹ ਨਿਤਨੇਮ ਦੀਆਂ ਬਾਣੀਆਂ ਨੂੰ ਇਹ ਕਿਹੜੇ ਵੇਲੇ ਚਮੇੜ ਕੇ ਤੇ ਸਾਨੂੰ ਗ੍ਰੰਥ ਬੰਨ ਕੇ ਦਿੱਤਾ। ਇਹ ਲੰਮੀ ਖੋਜ ਹੈ, ਲੇਕਿਨ ਅਸੀਂ 1429 ਸਫ਼ੇ ਹੀ ਹਮੇਸ਼ਾ ਕਹਾਂਗੇ ਤੇ 1430 ਸਾਡੇ ਮੂੰਹ ਚੋਂ ਨਿਕਲਦੇ ਹੀ ਨਹੀਂ, ਕਿਉਂਕਿ ਉਹ ਰਾਗਮਾਲਾ ਕੋਈ ਬਾਣੀ ਨਹੀਂ ਹੈ, ਨਾ ਕੋਈ ਹੋਰ ਚ ਨਾਨਕ ਦੀ ਛਾਪ ਹੈ, ਨਾ ਕੋਈ ਰੱਬ ਦੀ ਗੱਲ ਹੈ। ਅਸੀਂ ਗਿਆਨ ਵਧਾਉਣ ਲਈ ਤਾਂ ਦੱਸ ਦਈਏ ਵੀ ਇਹ ਉਹ ਰਾਗਮਾਲਾ ਹੈ ਜਿਹੜੇ ਪੜ੍ਹਨ ਵਾਲੇ ਪੜ੍ਹੀ ਜਾਂਦੇ ਆ, ਐਸੇ ਲੀਚੜ ਬੰਦੇ ਜਿਨ੍ਹਾਂ ਨੂੰ ਕਹਿੰਦੇ ਆ ਨਾ ਵੀ ਉਨ੍ਹਾਂ ਨੂੰ ਕਹੋ ਵੀ ਉੱਤੇ ਜਵਾਹਰ ਸਿੰਘ ਪੁਸਤਕਾਣਾ ਵੀ ਲਿਖਿਆ ਉਹ ਵੀ ਪੜ੍ਹਦੇ ਜਾਓ, ਉਹ ਵੀ ਛੱਡ ਦਿਓ, ਸਾਰਾ ਇੰਡੈਕਸ ਵੀ ਪੜ੍ਹੋ, ਉਹਦਾ ਵੀ ਖੰਡ ਪਾਠ ਕਰੋ। ਪਹਿਲਾਂ ਜਿਹੜਾ ਦਿਵਾਚਾ ਲਿਖਿਆ ਜੀ ਪਿਛਲੀ ਰਾਗਮਾਲਾ ਹੀ ਪੜ੍ਹਨੀ ਹੈ, ਤੇ ਜਿੱਥੇ ਤਤਕਰਾ ਹੈ ਸਾਰਾ ਪਹਿਲਾਂ ਉਹਦਾ ਵੀ ਪਾਠ ਕਰੋ ਵੀ, ਤੇ ਉੱਤੇ ਵਿੱਚ ਗ੍ਰੰਥ ਦੇ ਹੈ। ਪਿੱਛੇ ਫਿਰ ਤੁਸੀਂ ਕਹਿੰਦੇ ਹੋ ਜੀ ਇਹ ਰਾਗਮਾਲਾ ਬਾਣੀ ਹੈ, ਕਰਤਾਰਪੁਰ ਵਾਲੀ ਬੀੜ ਚ ਰਾਗਮਾਲਾ ਹੈ ਤੇ ਉਹਦੇ ਤੇ ਸਿਆਹੀ ਬਣਾਉਣ ਦੀ ਵਿਧੀ ਵੀ ਹੈ, ਉਹ ਵੀ ਪੜ੍ਹ ਲਓ। ਇਹ ਜਿਹੜੀਆਂ ਅੰਨਾ ਫੇਥ ਹੈ ਨਾ, ਇਹਨੂੰ ਕਹਿੰਦੇ ਹੈ ਅਗਿਆਨਤਾ। ਇਸੇ ਮਹਾਰਾਜ ਨੇ ਅਗਿਆਨਤਾ ਉਡਾਉਣ ਲਈ ਬਾਬੇ ਨਾਨਕ ਨੇ ਲਿਖਿਆ ਹੈ ਵਾਰਾਂ ਤੋਂ ਵਧੀਕ ਸਲੋਚ ਗਿਆਨਹੀਣ ਅਗਿਆਨ ਪੂਜਾ ਅੰਧ ਵਰਤਾਰਾ ਭਾਉ ਦੂਜਾ। ਇਨ੍ਹਾਂ ਨੂੰ ਕੁਛ ਨਹੀਂ ਪਤਾ ਲੱਗੇਗਾ, ਲੇਕਿਨ ਉਨ੍ਹਾਂ ਨੇ ਲਿਖਿਆ ਆਪਣੀ ਬਾਣੀ ਚ ਮੇਰੇ ਸਿੱਖ ਦੀ ਵਿਵੇਕ ਬੁੱਧੀ ਹੋਏਗੀ। ਜਿੱਦਾਂ ਹੰਸ ਦੀ ਚੁੰਝ ਚ ਕੋਈ ਐਸਾ ਐਸਿਡ ਹੁੰਦਾ ਹੈ, ਜਦ ਉਹ ਦੁੱਧ ਦੇ ਵਿਚ ਆਪਣੀ ਚੁੰਝ ਪਾਉਂਦਾ ਹੈ, ਉਹਦੀ ਕੋਈ ਐਸੀ ਕੈਮੀਕਲ ਐਸਿਡ ਚੀਜ਼ ਉਹਦੀ ਚੁੰਝ ਚ ਹੈ ਜਿਹੜੀ ਜਦੋਂ ਦੁੱਧ ਚ ਪਾਉਂਦਾ ਹੈ ਦੁੱਧ ਫੁੱਟੀਆਂ ਪਨੀਰ ਵਾਂਗੂ ਲਹਿਦਾ ਹੋ ਜਾਂਦੀਆਂ, ਪਾਣੀ ਲਹਿਦਾ ਹੋ ਜਾਂਦਾ। ਇਹ ਹੰਸ ਦੀ ਚੁੰਝ ਚ ਹੈ, ਬਗਲੇ ਦੀ ਚੁੰਝ ਚ ਨਹੀਂ ਇਹ ਚੀਜ਼ ਹੋਗੀ। ਦੋਨਾਂ ਦਾ ਰੂਪ ਇੱਕੋ ਜਿਹਾ ਹੋਏਗਾ, ਬਗਲਾ ਡੱਡੀਆਂ ਚੁੱਕੇਗਾ, ਹੰਸ ਸਰੋਵਰ ਤੇ ਰਹਿੰਦਾ ਉਹ ਹੀਰਾ ਮੋਤੀ ਚੁੱਕਦਾ ਹੈ ਉਹਦਾ। ਇਸ ਤਰ੍ਹਾਂ ਸਿੱਖ ਜਿਹੜੇ ਅਸਲ ਨਾਮ ਬਿਆਸ ਕਮਾਈ ਕਰਨ ਵਾਲੇ ਹੈ, ਕਿਉਂਕਿ ਇਹ ਬਾਣੀ ਖੋਜੀ ਨਹੀਂ ਜਾ ਸਕਦੀ ਜਿਨ ਚਿਕਰ ਅਸੀਂ ਉਹ ਇੱਕ ਵੱਡਾ ਥੰਮ ਰੂਲ ਨਹੀਂ ਅਪਲਾਈ ਜਿਹੜਾ ਹੁੰਦਾ ਸਾਰੀ ਬਾਣੀ ਦੇ ਖੋਜ ਦੇ ਉੱਤੇ, ਉਹ ਹੈ ਰਾਮ ਰਾਮ ਬੋਲੇ ਬੋਲੇ ਖੋਜ ਤੇ ਵਡਭਾਗੀ। ਪ੍ਰਭੂ ਦੇ ਪਰਮੇਸ਼ਰ ਦੇ ਨਾਮ ਦੀ ਕਮਾਈ ਕਰਕੇ ਉਹ ਸਾਰਾ ਰਾਸਤਾ ਹੈ, ਤਾਂ ਇਹ ਬਾਣੀ ਖੋਜੀ ਜਾ ਸਕਦੀ ਹੈ। ਤੇ ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ, ਨਹੀਂ ਤੇ ਬਾਕੀ ਅਧੂਰੀ ਵਿਚਾਰ ਹੈ। ਮਹਾਰਾਜ ਦੀਆਂ ਲਾਈਨਾਂ ਆਉਂਦੀਆਂ ਜਿਹੜੀਆਂ ਅਸੀਂ ਐਜ਼ ਏ ਇੰਡੈਕਸ ਦੇ ਰਹੇ ਹਾਂ ਸਾਰੇ ਖੋਜੀਆਂ ਸਾਥੀਆਂ ਨੂੰ, ਇਹਦੀ ਵਿਚਾਰ ਨਹੀਂ ਹੋ ਸਕਦੀ ਜੇ ਅਸੀਂ ਸਾਰੇ ਨਾਮ ਨਹੀਂ ਜਪਾਂਗੇ। ਨਾਮ ਜਪਾਂਗੇ ਉਹ ਹੋਰ ਗਿਆਨ ਭੇਜੂਗਾ। ਇਸ ਕਰਕੇ ਮਹਾਰਾਜ ਦੀ ਤੁਕ ਆਉਂਦੀ ਹੈ, ਵਿਚਾਰ ਕੀ ਹੈ, ਜਪੇ ਜਪੇ ਨਾਮ ਗੋਬਿੰਦ ਕਾ ਪੂਰਨ ਵਿਚਾਰ। ਬਾਕੀ ਸਭ ਵਿਚਾਰਾਂ ਅਧੂਰੀਆਂ ਜੇ ਅਸੀਂ ਬਗੈਰ ਜਪਣ ਤੋਂ ਕਰਦੇ ਹਾਂ। ਜਿਹੜੀ ਜਪ ਕੇ ਵਿਚਾਰ ਕਰਾਂਗੇ ਉਹਦੇ ਚੋਂ ਪਿੱਛੇ ਸਹਾਈ ਹੁੰਦਾ, ਉਹਦੀਆਂ ਤਾਰਾਂ ਜੁੜੀਆਂ ਹੁੰਦੀਆਂ। ਜਿਨ੍ਹਾਂ ਕੋਲੋਂ ਦੀਖਿਅਤ ਸ਼ਬਦ ਜਪਦੇ ਹਾਂ ਉਹ ਪਿੱਛੇ ਗਿਆਨ ਭੇਜਣ ਵਾਲੇ ਸੋਰਸਿਸ ਹੁੰਦੇ ਨੇ ਸਾਰੇ। ਇਸ ਕਰਕੇ ਜਿਹੜਾ ਜਪਣਾ ਹੈ ਉਹਦੇ ਨਾਲ ਹੀ ਅਸੀਂ ਅੰਦਰਲੀ ਅਵਸਥਾ ਚ ਪਹੁੰਚ ਕੇ ਤੇ ਐਸ ਸਥਾਨ ਤੇ ਪਹੁੰਚ ਸਕਦੇ ਹਾਂ। ਜਿਹੜਾ ਨਾਮ ਦਾ ਜਪਣਾ ਹੈ ਇਹੋ ਹੀ ਸਾਰੀ ਸਿੱਖੀ ਸਾਰ ਵਸਤੂ ਹੈ, ਇਹੋ ਹੀ ਸਭ ਤੋਂ ਵੱਡਾ ਸੁੱਖ ਹੈ ਔਰ ਇਹੋ ਹੀ ਪੂਰਾ ਸੁੱਖ ਹੈ। ਅਸੀਂ ਹੁਣ ਨਾਮ ਜਪਣ ਵਾਲਿਆਂ ਨੂੰ ਮਹਾਰਾਜ ਇੰਨਾ ਪਿਆਰ ਕਰ ਰਹੇ ਨੇ ਕਿ ਜਿਹੜਾ ਕੋਈ ਨਾਮ ਜਪਦਾ ਹੈ ਤੇ ਐਸ ਸਾਧ ਸੰਗਤ ਵਾਲੇ ਸਥਾਨ ਤੇ ਪਹੁੰਚਦਾ ਹੈ ਉਹਨੂੰ ਮਹਾਰਾਜ ਭਾਈ ਨਹੀਂ ਕਹਿੰਦੇ, ਉਹਨੂੰ ਮੀਤਾ ਕਹਿੰਦੇ ਹੈ। ਇੱਕ ਇੱਕ ਲਫ਼ਜ਼ ਤੋਲਣਾ ਹੈ ਸੀ ਇਸ ਬ੍ਰਹਮ ਗਿਆਨ ਦਾ, ਕਿਉਂਕਿ ਸਾਰੇ ਸ਼ਬਦਾਂ ਦੇ ਜਿਹੜੇ ਅੱਖਰ ਹੈ ਇਹ ਲੁਹਾਰ ਵਾਲਾ ਕੰਮ ਨਹੀਂ ਵੀ ਮੋਟੀਆਂ ਮੋਟੀਆਂ ਸੱਟਾਂ ਮਾਰ ਕੇ ਤੇ ਸੰਗਲ ਬਣਾ ਤਾ ਤੇ ਮਗਰੋਂ 10 ਰੁਪਏ ਵਟੇ, ਸ਼ਾਮ ਨੂੰ ਸਾਰਾ ਦਿਨ ਪਸੀਨੇ ਕੱਢਦੇ ਰਹੇ ਤੇ ਸੰਗਲ ਲੁਹਾਰ ਇੱਕ ਬਣਾਉਂਦਾ ਤੇ ਸੁਨਿਆਰਾ ਇਹ ਗਹਿਣਾ ਘੜਦਾ ਹਫ਼ਤੇ ਦੇ ਵਿਚ ਮਾੜਾ ਇੱਕ ਦਿਨ ਉਹਦਾ ਲੱਖਾਂ ਰੁਪਏ ਮੁੱਲ ਪੈ ਜਾਂਦਾ ਤੇ ਤਦੇ ਰੰਗ ਸੁਨਿਆਰਿਆਂ ਦੇ ਰੰਗ ਗੋਰੇ ਹੁੰਦੇ ਆ ਕਿਉਂਕਿ ਉਹ ਅੰਦਰ ਬੈਠੇ ਹੁੰਦੇ ਆ। ਉਹ ਲੇਬਰ ਉਹਨਾਂ ਦੀ ਥੋੜੀ ਆਊਟਪੁੱਟ ਜਾਏ ਏਦਾਂ ਜਿਹੜੀ ਸਾਡੀ ਬਾਣੀ ਹੈ, ਅਗਰ ਇਹਦਾ ਅੱਖਰ ਅੱਖਰ ਵਿਚਾਰ ਜੀਏ ਇੱਥੇ ਮਹਾਰਾਜ ਨੇ ਨਾਮ ਜਪਣ ਵਾਲਿਆਂ ਦੇ ਨਾਲ ਮੀਤਾ ਕਿਉਂ ਲਾਇਆ ਹੈ ਔਰ ਨਾਲ ਫਿਰ ਸਾਧ ਸੰਗਤ ਦਾ ਸਥਾਨ ਦੇ ਗਏ ਉਹਨਾਂ ਨੂੰ। ਇਸ ਕਰਕੇ ਅਸੀਂ ਇਸ ਗੂੜੀ ਵਿਚਾਰ ਚ ਜਾ ਰਹੇ ਹਾਂ ਕਿ ਜਿੱਥੇ ਮੀਤਾ ਲਿਖਿਆ ਹੋਊਗਾ ਉਹ ਸਾਰੇ ਹੀ ਕਰਮ ਖੰਡ ਦੇ ਵਾਸੀ ਅਭਿਆਸੀ ਹੋਣਗੇ। ਕਰਮ ਖੰਡ ਦੇ ਵਿਚ ਐਸਾ ਹੈ ਜੋ ਹਮ ਸ਼ਹਿਰੀ ਸੋ ਮੀਤ ਹਾਂ, ਗੁਰੂ ਗੁਰੂ ਜਪੇ ਮੀਤ ਹਮਾਰੇ ਮੁੱਖ ਉਜਲ ਹੋਵੇ ਦਰਬਾਰ। ਜਿੱਥੇ ਮੀਤ ਦਾ ਲਫ਼ਜ਼ ਆ ਜਾਓ ਉਹ ਪਹਿਲੀਆਂ ਅਵਸਥਾ ਨਹੀਂ ਹੈ, ਬਹੁਤ ਉੱਚੀ ਅਵਸਥਾ ਤੇ ਜਾ ਕੇ ਉਹਨਾਂ ਨੂੰ ਮੀਤ ਕਹਿ ਰਹੇ ਹਾਂ। ਇਹ ਤੇ ਬਾਕੀਆਂ ਨੂੰ ਕਈ ਵਾਰੀ ਭਾਈ ਕਹਿਣਗੇ ਹੋਰ ਕੁਛ ਕਹਿਣਗੇ, ਪਰ ਮੀਤਾ ਦਾ ਲਫ਼ਜ਼ ਅਸੀਂ ਟੋਲ ਕੇ ਕੱਢਿਆ ਹੈ। ਔਰ ਜੋ ਬਾਣੀ ਚ ਇੱਕ ਵਾਰੀ ਕਿਸੇ ਭਗਤ ਨੇ ਵੀ ਲਿਖ ਦਿੱਤਾ ਨਾ ਅਸੂਲ ਉਹ ਸਾਰੇ ਚੱਲੂ। ਭਗਤ ਜੀ ਲਿਖਦੇ ਨੇ ਵੀ ਜੋ ਹਮ ਸ਼ਹਿਰੀ ਸੋ ਮੀਤ ਹਮਾਰਾ, ਬੇਗਮਪੁਰਾ ਸ਼ਹਿਰ ਕੋ ਨਾ, ਉਹ ਕਰਮਖੰਡ ਹੈ। ਉਸ ਕਰਮਖੰਡ ਦੇ ਵਾਸੀ ਭਗਤ ਜਦੋਂ ਅਭਿਆਸੀ ਚੜਦਾ ਹੈ ਰੋਜ਼ ਉਸ ਖੰਡ ਚ ਪਹੁੰਚਦਾ ਹੈ। ਧਰਮਖੰਡ ਸਰਮਖੰਡ ਧਰਮਖੰਡ ਗਿਆਨਖੰਡ ਸਰਮਖੰਡ ਕਰਮਖੰਡ ਜਿਸ ਵੇਲੇ ਪਹੁੰਚਦਾ ਹੈ ਉਥੇ ਉਹ ਮੀਤ ਨੇ ਸਾਰੇ ਉਹ ਨਾਮ ਹੀ ਜਪ ਰਹੇ ਹੁੰਦੇ ਤੇ ਉਥੇ ਲਾਗੇ ਹੀ ਸਾਧ ਸੰਗਤ ਹੈ। ਕਿਉਂਕਿ ਜਿਹੜਾ ਗੁਰੂ ਪਦ ਦੀਆਂ ਮਹੱਲੇ ਆ ਉਹ ਕਰਮਖੰਡ ਤੋਂ ਅੱਗੇ ਸੱਚਖੰਡ ਚ ਬੈਠੇ ਆ। ਕਰਮਖੰਡ ਤੇ ਸੱਚਖੰਡ ਦੇ ਵਿਚ ਅੰਕ ਕੋਈ ਨਹੀਂ ਹੈ, ਵਿਚ ਦਰਵਾਜ਼ਾ ਕੋਈ ਨਹੀਂ ਹੈ, ਵਿਚ ਅਲੈਦਗੀ ਦੀਵਾਰ ਕੋਈ ਨਹੀਂ ਹੈ, ਕਿਉਂਕਿ ਕਰਮਖੰਡ ਤੇ ਸੱਚਖੰਡ ਇਕੋ ਹੀ ਅੰਕ ਦੇ ਵਿਚ ਆਉਂਦੇ ਆ। ਇਹ ਇਕ ਵੱਡੀ ਖੋਜ ਹੈ, ਤਾਂ ਸਾਨੂੰ ਬਾਣੀ ਸਮਝ ਆਏਗੀ ਐਡੀ ਉੱਚੀ ਲੈਵਲ ਦੀ ਵੀ ਇੱਥੇ ਮੀਤਾ ਕਿਉਂ ਲਿਖਿਆ ਹੈ, ਸਾਧ ਸੰਗਤ ਕਿਉਂ ਲਿਖਿਆ ਹੈ, ਸੁੱਖ ਪੂਰਾ ਕਿਉਂ ਲਿਖਿਆ ਹੈ, ਔਰ ਫਿਰ ਅਖੀਰਲੀਆਂ ਲਾਈਨਾਂ ਹੈ। ਇਸ ਕਰਕੇ ਬੜੇ ਧਿਆਨ ਨਾਲ ਜੋ ਅਸੀਂ ਉੱਥੇ ਜਾ ਪਹੁੰਚੇ ਹਾਂ ਵੀ ਇਹ ਸਾਧ ਸੰਗਤ ਬਾਹਰ ਨਹੀਂ ਹੈ, ਬਾਹਰ ਸੰਗਤ ਹੈ। ਇਹ ਸਾਧ ਸੰਗਤ ਉੱਥੇ ਹੈ ਜਿੱਥੇ ਕਰਮਖੰਡ ਹੈ, ਕਰਮਖੰਡ ਦੇ ਲਾਗੇ ਹੀ ਮਹੱਲੇ ਬੈਠੇ ਆ ਸੱਚ ਖੰਡੇ ਵਸਾਇ ਨਿਰੰਕਾਰ, ਉੱਥੇ ਹੀ ਧੰਨ ਜਿਹੜਾ ਗੁਰੂ ਬਾਬਾ ਨਾਨਕ ਹੈ ਸ਼ਬਦ ਰੂਪ ਦੇ ਵਿਚ ਉੱਥੇ ਹਮੇਸ਼ਾ ਹਾਜ਼ਰ ਹੈ। ਇਹ ਵੀ ਜਿਹੜੇ ਕਰਮਖੰਡ ਦੇ ਵਾਸੀ ਇਹ ਵੀ ਨਹੀਂ ਕਦੀ ਮਰਦੇ, ਨਾ ਮਰੇ ਨਾ ਠਾਗੇ ਜਾਹੇ। ਇਸ ਕਰਕੇ ਦੋ ਖੰਡ ਜਿਨ੍ਹਾਂ ਨੇ ਇਕੱਠੇ ਸਮਝ ਲਏ ਨਾ ਉਹ ਬਾਣੀ ਨੂੰ ਸਮਝ ਸਕਦੇ। ਇਸ ਕਰਕੇ ਉੱਥੇ ਮੀਤਾ ਲਫ਼ਜ਼ ਆਏਗਾ, ਇਸ ਕਰਕੇ ਸੁਨਿਆਰੇ ਦਾ ਕੰਮ ਕੀਤਾ ਇੱਕ ਇੱਕ ਲਫ਼ਜ਼ ਦਾ, ਇੱਕ ਇੱਕ ਲਫ਼ਜ਼ ਦਾ ਮੁੱਲ ਪਾਉਣਾ ਵੀ ਇੱਥੇ ਔਂਕੜ ਕਿਉਂ ਆਇਆ, ਇੱਥੇ ਮੀਤਾ ਕਿਉਂ ਹੈ, ਇੱਥੇ ਬਾਬਾ ਕਿਉਂ ਆਇਆ, ਇੱਥੇ ਮਾਈ ਕਿਉਂ ਆਇਆ ਹੈ, ਤਾਂ ਬਾਣੀ ਸਾਰੀ ਸਮਝ ਆਏਗੀ। ਇੱਕ ਵਾਰੀ ਜੇ ਬਾਣੀ ਇੱਕ ਸ਼ਬਦ ਅਸੀਂ ਸਮਝ ਗਏ, ਕਿਉਂਕਿ ਇੰਨੇ ਸ਼ਬਦ ਤਦੇ ਲਿਖੇ ਹੈ ਵੀ ਇਹ ਰਾਸਤਾ ਆਹ ਜਿਹੜੀ ਦੁਨੀਆਂ ਸਾਨੂੰ ਦੇਖਦੀ ਹੈ ਤੇ ਕੁਛ ਵੀ ਨਹੀਂ ਹੈ, ਜਿਹੜੀ ਅਨਡਿਠ ਦੁਨੀਆਂ ਹੈ ਨਾ ਭਗਤਾਂ ਦੀ ਜਾਂ ਲੋਏ ਲੋਏ ਪੰਡੌਰ ਜਿੱਥੇ ਕੋਈ ਪਤਾ ਨਹੀਂ ਹੈ ਕਿੰਨੇ ਕੁ ਬ੍ਰਹਿਮੰਡ ਖੰਡ ਬ੍ਰਹਿਮੰਡ ਭਗਤਾਂ ਨਾਲ ਭਰੇ ਪਏ ਆ। ਇਹ ਐਡੀ ਅਨਡਿਠ ਦੁਨੀਆਂ ਹੈ ਜਿਹਦਾ ਹਿਸਾਬ ਕਿਤਾਬ ਕੋਈ ਨਹੀਂ, ਔਰ ਅਸੀਂ ਪਿੱਛੇ ਟੇਪ ਕਰਾਈ ਹੈ ਵੀ ਆਚਰਜ ਪਾਰ ਬ੍ਰਹਮ ਕੀ ਸਭਾ, ਜਿਹੜਾ ਪਾਰ ਬ੍ਰਹਮ ਦੀ ਸਭਾ ਉਹ ਅਚਰਜ ਹੈ। ਕਦੇ ਸੁਣੋ ਸ਼ਬਦ ਦੇਖੋ ਮਹੱਲੇ ਪੰਜਵੇਂ ਦਾ, ਕਈ ਬਿਸ਼ਨ ਕਈ ਮਹੇਸ਼ ਕਈ ਖਾਨ ਕਈ ਉੱਥੇ ਹੈ, ਉਹ ਅਕਾਲ ਪੁਰਖ ਦੀ ਆਪਣੀ ਸਭਾ ਹੈ, ਉਹਦੀ ਆਪਣੀ ਸੰਗਤ ਹੈ, ਲੇਕਿਨ ਉਥੋਂ ਉਰੇ ਸਾਧ ਸੰਗਤ ਹੈ ਜਿੱਥੇ ਸ਼ਬਦ ਖੁੱਟ ਬਾਬਾ ਨਾਨਕ ਬੈਠਾ ਹੈ ਸ਼ਬਦ ਰੂਪ, ਉਥੇ ਉਹ ਸਾਧ ਸੰਗਤ ਹੈ, ਉਥੇ ਜਨਮ ਮਰਨ ਨਹੀਂ ਹੈ, ਉਥੇ ਕੋਈ ਨਾ ਜੰਮਦਾ ਨਾ ਮਰਦਾ, ਉਥੇ ਨਾ ਕੋਈ ਕੋਈ ਉਹ ਬਹੁਤ ਉੱਚੀ ਚੀਜ਼ ਹੈ, ਲੇਕਿਨ ਅਸੀਂ ਛੋਟੇ ਛੋਟੇ ਉਹਦੇ ਨਿਸ਼ਾਨ ਲੱਭ ਰਹੇ ਹਾਂ ਵੀ ਉਹ ਕਿੱਥੇ ਕੁ ਲਫ਼ਜ਼ ਆਇਆ ਹੈ। ਸਾਸੀ ਮਹੱਲਾ ਇਹ ਸ਼ਬਦ ਸ਼ੁਰੂ ਤੋਂ ਪੜਾਂਗੇ, ਪਹਿਲਾਂ ਸਰਨ ਪੈਂਦਾ ਹੈ ਰਾਮ ਦੀ, ਇੱਥੇ ਜਾ ਕੇ ਨਾਮ ਜਪਣ ਵਾਲੇ ਮੀਤਾ ਬਣ ਜਾਂਦੇ ਨੇ, ਤੇ ਉਸ ਥਾਂ ਪਹੁੰਚ ਕੇ ਫਿਰ ਅੱਗੇ ਜਨਮ ਮਰਨ ਜਿਨ੍ਹਾਂ ਦਾ ਮੁੱਕਿਆ ਉਨ੍ਹਾਂ ਨੂੰ ਸਾਧ ਸੰਗਤ ਮਿਲਦੀ ਹੈ।
ਹਰਿ ਕਾ ਨਾਮ
जब हो मेरे मीता हरे का नाम जब हो मेरे मीता ये हासार सुख पूरा ये हासार सुख पूरा हरे का नाम जब हो मेरे मीता साध संग ते जन्म मरण निवार
शब्द दियां खीरलियां लाइना है शब्द तुरेगा होने अपने आप देखो किस तरह चढ़दे चढ़दे जन्म मरण मुका लिया उन्होंने पर साध संगत च जाके मुकदा है शब्द खुट बाबे नानक दे कोल जाके
साध संगत जन्म मरण निवार नानक जान की तूरा हरे का नाम जप हो मेरे मीता
गौड़ी माला महला पंजवा पन्ना 215 शब्द पहली स्टेज तू शुरू कर दे है क्योंकि दा रहाव पहला आ गया है इस करके शब्द रहाव तो ही शुरू हुंदा है क्यों कहंदा भी मैं किदा उभरिया उभरना कहंदे आ थल्यो उठ के तानू उभरना जिदा फुटबाल उठानू नपो उभरदा तानू ये उभरन दा लफ्ज भी बड़ा अजीब है ये अंदरों मन उभर के तानू चढ़दा है क्योंकि मन भारा होया काम क्रोध लोभ मोह हंकार दे पांच वेट इनू इस फलूस नू वजे पए है जिदा कोई गुबारा हुंदा ना फलूस फला के ਉਹਨੂੰ ਉਹਦੇ ਵਿੱਚ ਹਾਈਡਰੋਜਨ ਭਰ ਦਈਏ ਤੇ ਗੁਬਾਰਾ ਤਾਂ ਉਹਨੂੰ ਚੜ ਜਾਂਦਾ ਜੇ ਉਹਨੂੰ ਥੱਲੇ ਰੱਖਣਾ ਹੋਏ ਤੇ ਉਹਦੇ ਨਾਲ ਭਾਰ ਬੰਨ ਦੀਦਾ ਤੇ ਉੱਥੇ ਥੱਲੇ ਟਿਕਿਆ ਰਹਿੰਦਾ ਇਸ ਤਰ੍ਹਾਂ ਸਾਡਾ ਮਾਨ ਇੰਨਾ ਹਲਕਾ ਅਸਲ ਚ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਅਸਲ ਚ ਰੱਬ ਦੀ ਜੋਤ ਹੈ ਲੇਕਿਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਪੰਜ ਵੇਟ ਇਹਦੇ ਨਾਲ ਵਧੇ ਪਏ ਹੈ ਤੇ ਠਾਂ ਹੀ ਬੈਠਾ ਇਹ ਦਸਵੇਂ ਆਕਾਸ਼ ਤੱਕ ਜਾ ਨਹੀਂ ਸਕਦਾ ਮਨ ਚੜਿਆ ਦਸਵੇਂ ਆਕਾਸ਼ ਜਿਉਂ ਜਿਉਂ ਗੁਰਪ੍ਰਸਾਦੇ ਉਹ ਵੇਟ ਕਟਾਉਂਦੇ ਜਾਂਦੇ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਜਦੋਂ ਕਟੋ ਗਏ ਉਦੋਂ ਮਨ ਚੜਿਆ ਦਸਵੇਂ ਆਕਾਸ਼ ਤਿੱਥੇ ਊਂਗ ਨਾ ਭੁੱਖ ਫਿਰ ਉਹ ਇਹਨਾਂ ਮੰਡਲਾਂ ਚ ਚੜਦਾ ਤਾਂ ਉਹ ਅੰਦਰ ਹੀ ਅੰਦਰ ਇਹ ਸਪਿਰਚੁਅਲ ਚੀਜ਼ਾਂ ਹੈ ਇਸ ਕਰਕੇ ਮਨ ਸਾਡਾ ਉਭਰਦਾ ਹੈ ਤਾਂ ਮਹਾਰਾਜ ਨੇ ਇੱਥੋਂ ਸ਼ੁਰੂ ਕੀਤਾ ਹੈ
ਤੇ ਉਭਰਤ ਰਾਜਾ ਰਾਮ ਕੀ ਸਰਣੀ ਉਭਰਤ ਰਾਜਾ ਰਾਮ ਕੀ ਸਰਣੀ
ਰਾਜਾ ਰਾਮ ਕਿਉਂ ਲਿਖਿਆ ਕਿਉਂਕਿ ਹਿੰਦੂਆਂ ਦੇ ਵਿੱਚ ਬਹੁਤ ਭਾਰਾ ਇਹਨੂੰ ਮੰਨਿਆ ਕਿ ਤੇ ਪੂਜਿਆ ਜਾ ਰਿਹਾ ਹੁਣ ਵੀ ਰਾਜਾ ਰਾਮ ਚੰਦਰ ਨੂੰ ਜਿਹੜਾ ਦਸ਼ਰਥ ਦਾ ਪੁੱਤ ਸੀ ਮਹਾਰਾਜ ਨੇ ਲਫ਼ਜ਼ ਉਹ ਲਏ ਹੋਣਗੇ ਸਾਰੇ ਬ੍ਰਹਮ ਗਿਆਨ ਚੋ ਭਗਤਾਂ ਨਾਲ ਵੀ ਪਰ ਐਸਾ ਵਿੰਗਣਾ ਉਹਨਾਂ ਦੇ ਉੱਤੇ ਚੋਟਾਂ ਕੀਤੀਆਂ ਕਹਿੰਦੇ ਇਸ ਰਾਜਾ ਰਾਮ ਦੀ ਸਰਨੀ ਕੀ ਪੈਣਾ ਹੈ ਕਿਉਂਕਿ ਮਹੱਲੇ ਪੰਜਵੇਂ ਦਾ ਸ਼ਬਦ ਹੈ ਇਹਦਾ ਜਿਹੜਾ ਆਦਿ ਗੁਰੂ ਹੈ ਬਾਬਾ ਨਾਨਕ ਉਹ ਤੇ ਕਹਿ ਰਿਹਾ ਰੋਵੇ ਰਾਮ ਨਿਕਾਲਾ ਪਿਆ ਸੀਤਾ ਲਕਸ਼ਮਣ ਵਿਛੜ ਗਿਆ ਇਸ ਕਰਕੇ ਉਹ ਤੇ ਆਪ ਦੁਖੀ ਹੈ ਇਹਦੀ ਸਰਨ ਕੀ ਪੈਣਾ ਕਿਉਂਕਿ ਸਾਰੇ ਹਿੰਦੂ ਰਾਮ ਚੰਦਰ ਨੂੰ ਪੂਜਦੇ ਉਹਦੀ ਸਰਨ ਪੈ ਰਹੇ ਨੇ ਸੀਤਾ ਰਾਮ ਦੀ ਇਸ ਕਰਕੇ ਸਾਡਾ ਰਾਮ ਜਿਹੜਾ ਹੈ ਉਹ ਰਾਜਾ ਰਾਮ ਅਕਾਲ ਉਹਨਾਂ ਦੇ ਲਫ਼ਜ਼ ਹੋਣਗੇ ਲੇਕਿਨ ਟਾਕਰੇ ਤੇ ਅਸੀਂ ਸਿੱਧੇ ਹੀ ਅਕਾਲ ਪੁਰਖ ਦੇ ਨਾਲ ਜੁੜੇ ਹਾਂ ਇੱਥੇ ਦੇਖੋ ਗੁਰੂਆਂ ਦੀ ਸਰਨ ਹੀ ਪੈ ਰਹੇ ਸ਼ਬਦ ਸਿੱਧਾ ਰੱਬ ਦੀ ਸਰਨ ਪੈਂਦਾ ਇਹੋ ਸਾਰੇ ਸ਼ਬਦ ਸਾਨੂੰ ਡਾਹ ਦੇਣਗੇ ਸਿੱਖਾਂ ਦਾ ਸਿੱਧਾ ਕਨੈਕਸ਼ਨ ਰੱਬ ਨਾਲ ਹੈ ਅਸੀਂ ਜਦੋਂ ਸਰਨ ਪੈਣਾ ਹੈ ਉਸ ਅਕਾਲ ਪੁਰਖ ਦੀ ਪੈਣਾ ਹੈ ਉਹ ਫਿਰ ਅਸੀਂ ਉਭਰਾਂਗੇ ਜੇ ਅਧੂਰੇ ਦੀ ਸਰਨ ਪੈ ਗਏ ਕਦੀ ਨੀ ਉਭਰਾਂਗੇ
ਉਭਰਤ ਰਾਜਾ ਰਾਮ ਕੀ ਸਰਣੀ ਉਭਰਤ ਰਾਜਾ ਰਾਮ ਕੀ ਸਰਣੀ
ਜਿਹੜਾ ਬਾਹਰਲੇ ਸਾਧ ਦੀ ਸਰਨੀ ਜਾਂ ਬਾਹਰਲੇ ਲੋਕਾਂ ਦੀ ਸਰਨੀ ਪੈਂਦਾ ਹੈ ਨਾ, ਆਦਮ ਪ੍ਰਸਤੀ ਕਰਦਾ ਹੈ ਕਿਸੇ ਮਹਾਂਪੁਰਖ ਜਾਂ ਕਿਸੇ ਦੇ ਸਰਨ ਪੈਂਦਾ ਜੀ ਮੈਂ ਉਹਦੇ ਥੱਲੇ, ਆ ਦੇਖੋ ਮਹਾਰਾਜ ਕਹਿੰਦਾ ਉਹ ਮੁੜ ਕੇ ਧਰਤੀ ਤੇ ਪਟਕਾ ਪਟਕਾ ਕੇ ਡਿੱਗੂਗਾ, ਕਿਉਂਕਿ ਜਿਨ੍ਹਾਂ ਦੀ ਤੁਸੀਂ ਸਰਨ ਸਮਝਦੇ ਹੋ ਰੱਬ ਤੋਂ ਬਗੈਰ, ਉਨ੍ਹਾਂ ਨੂੰ ਧਿਆਨ ਚ ਲਿਆਉਂਦੇ ਹੋ, ਉਨ੍ਹਾਂ ਮਹਾਂਪੁਰਖਾਂ ਦੀਆਂ ਤਸਵੀਰਾਂ ਘਰ ਚ ਲਾਉਂਦੇ ਹੋ, ਉਨ੍ਹਾਂ ਮਹਾਂਪੁਰਖਾਂ ਨੂੰ ਤੁਸੀਂ ਸਾਰੇ ਜਿੰਨਾ ਕੁਝ ਸਿੱਖੀ ਚ ਹੋ ਰਿਹਾ ਨਿੱਕੇ ਨਿੱਕੇ ਗੁਰੂ ਬਣੀ ਬੈਠੇ ਆ, ਔਰ ਆਪਣੀਆਂ ਆਪਣੀਆਂ ਫੋਟੋ ਖਾਸ ਸੇਵਕਾਂ ਨੂੰ ਭੇਜਦੇ ਆ, ਹਰ ਇੱਕ ਦੇ ਘਰ ਚੋਂ ਫੋਟੋ ਲੱਗੀਆਂ ਹੋਣਗੀਆਂ ਉਸ ਮਹਾਂਪੁਰਖ ਦਾ ਸੰਤਾਂ ਦੀਆਂ। ਆ ਮਹਾਰਾਜ ਕਹਿੰਦਾ ਜਿਹੜੇ ਇਹੋ ਜਿਹੇ ਲੋਕ ਨੇ ਇਹ ਮਾਇਆ ਦੇ ਮੰਡਲ ਚ ਹੈ, ਔਰ ਮਾਇਆ ਦੇ ਮੰਡਲ ਚੋਂ ਗਿਰ ਗਿਰ ਕੇ ਧਰਤੀ ਦੇ ਪੈਣਗੇ, ਤੇ ਕੀ ਕਰ ਤੂੰ ਆ ਰਹਾਉ ਦੀ ਤੁਕ ਕੰਨ ਖਿੱਚ ਰਹੀ ਹੈ ਸਿੱਖੀ ਦੇ, ਭਈ ਉਬਰੇ ਤਰਾਜਾ ਰਾਮ ਕੀ ਸਰਣੀ। ਦੇਖੋ ਸਰਬ ਲੋਕ ਮਾਇਆ ਕੇ ਮੰਡਲ, ਸਰਬ ਲੋਕ ਮਾਇਆ ਕੇ ਮੰਡਲ, ਗਿਰੇ ਗਿਰੇ ਪਰਤੇ ਪਰਤੇ ਤਰਣੀ, ਗਿਰੇ ਗਿਰੇ ਪਰਤੇ ਪਰਤੇ ਤਰਣੀ। ਰਹੋ ਕੰਨ ਖਿੱਚ ਰਿਹਾ ਹੈ, ਰੱਬ ਦੀ ਸਰਨ ਪਾਓ, ਇਹ ਆਦਮ ਪ੍ਰਸਤੀਆਂ ਛੱਡ ਦਿਓ।
ਉਬਰਤ ਰਾਜਾ ਰਾਮ ਕੀ ਸਰਣੀ, ਉਬਰਤ ਰਾਜਾ ਰਾਮ ਕੀ ਸਰਣੀ।
ਇਹ ਸ਼ਬਦ ਐਸੇ ਆ ਨਾ, ਉਸ ਵੇਲੇ ਚੀਜ਼ਾਂ ਹੋ ਰਹੀਆਂ ਸੀ, ਸਾਰੇ ਹਿੰਦੂ ਸਾਰੇ ਤਦ ਇਹੋ ਜਿਹਾ ਸ਼ਬਦ ਸੁਣ ਕੇ ਹਜ਼ਾਰਾਂ ਦੀ ਤਾਦਾਦ ਚ ਹਿੰਦੂ ਫਿਰ ਸਿੱਖ ਬਣਨੇ ਸ਼ੁਰੂ ਹੋ ਗਏ, ਔਰ ਇਸੇ ਤਕਲੀਫ਼ ਨੂੰ ਡੰਗ ਖਾ ਗਿਆ ਉਹਨੂੰ ਜਹਾਂਗੀਰ ਨੂੰ, ਕਈ ਇਹ ਜਿਹੜਾ ਬਿਆਸ ਦੇ ਕੰਢੇ ਜਾਂ ਅਰਜਨ ਨਾਮੀ ਕੋਈ ਬੰਦਾ ਹੈ ਜਿਹਦਾ ਪਹਿਲਾ ਆਦਿ ਗੁਰੂ ਬਾਬਾ ਨਾਨਕ ਸੀ, ਇਸ ਬੰਦੇ ਨਾਲ ਹਿੰਦੂ ਤੇ ਸਿੱਖ ਬਣਨੇ ਸੀ, ਮੁਸਲਮਾਨ ਵੀ ਇਹਦੇ ਪੈਰੋਕਾਰ ਬਣੀ ਜਾਂਦੇ ਹੈ, ਔਰ ਮੈਨੂੰ ਡਾਇਰੀ ਪਹੁੰਚੀ ਹੈ, ਔਰ ਇਸ ਬੰਦੇ ਨੂੰ ਮੈਂ ਜਿੰਦਾ ਨਹੀਂ ਛੱਡਣਾ ਇਸ ਕਰਕੇ। ਲੇਕਿਨ ਉਨ੍ਹਾਂ ਦੇ ਸਾਹਮਣੇ ਸਾਰੇ ਹਿੰਦੂ ਸਾਸਤ ਸਿਮਰਤ ਇਨ੍ਹਾਂ ਦੀਆਂ ਵਿਚਾਰਾਂ ਕਰੀ ਜਾਂਦੇ ਸੀ, ਜਿੱਦਾਂ ਸਾਡਾ ਗ੍ਰੰਥ ਦੀ ਵਿਚਾਰ ਹੀ ਕਰੀ ਜਾਂਦੇ ਹੈ, ਪਰ ਨਾਮ ਨਹੀਂ ਕੋਈ ਜਪਦਾ। ਉਸ ਵੇਲੇ ਹਿੰਦੂ ਇਹ ਸਾਰਾ ਕੰਮ ਕਰ ਰਹੇ ਸੀ, ਸਿੱਖ ਸੰਗਤ ਨਾਮ ਜਪਦੀ ਸੀ, ਪਰ ਉਨ੍ਹਾਂ ਦੀ ਹਾਲਤ ਮਹਾਰਾਜ ਨਾ ਰਹਾਉ ਤੋਂ ਬਾਅਦ ਲਿਖੀ ਹੈ ਵੀ ਉਹ ਕਿਸ ਤਰ੍ਹਾਂ ਮਾਇਆ ਦੇ ਮੰਡਲ ਚ ਘਿਰੇ ਪਏ ਸੀ ਸਾਰੀ ਹਿੰਦੂਇਜ਼ਮ ਤੇ ਮੁਹੰਮਦਮ।
ਸਾਸਤ ਸਿਮਰਤੇ ਵੇਦ ਵਿਚਾਰੇ,
ਆ ਦੇਖੋ ਮਹਾਂਪੁਰਖ ਨੂੰ ਹੁਣ ਕਿਹੜੇ ਮਹਾਂਪੁਰਖ ਹੋਏ ਮਹੱਲੇ ਪੰਜਵੇਂ ਦੇ ਸਾਹਮਣੇ ਮਹਾਂਪੁਰਖ, ਬਾਬਾ ਬੁੱਢਾ ਨਹੀਂ ਸੀ, ਮਹਾਂਪੁਰਖ ਉਨ੍ਹਾਂ ਦੇ ਸਾਹਮਣੇ ਉਤਲੇ ਮਹੱਲੇ ਸੀ। ਹਰ ਗੁਰੂ ਦਾ ਸ਼ਬਦ ਪੜੋ ਉਥੋਂ ਪਹਿਲਾਂ ਜਿਹੜੇ ਹੋ ਚੁੱਕੇ ਉਹ ਮਹਾਂਪੁਰਖ ਉਨ੍ਹਾਂ ਨੂੰ ਲਿਖ ਰਹੇ ਨੇ।
ਵੇਦ ਵਿਚਾਰੇ ਸਾਸਤ ਸਿਮਰਤੇ ਵੇਦ ਵਿਚਾਰੇ,
ਕਿਉਂਕਿ ਉਨ੍ਹਾਂ ਤੋਂ ਪਹਿਲਾਂ ਗੁਰੂਆਂ ਨੇ ਸ਼ਬਦ ਦਿੱਤੇ ਸੀ ਪੋਥੀ ਨੂੰ ਮਹੱਲੇ ਪੰਜਵੇਂ ਨੂੰ, ਸਾਰੇ ਸ਼ਬਦ ਆ ਚੁੱਕੇ ਸੀ, ਉਹ ਕਹਿਣਗੇ ਮਹਾਂਪੁਰਖ ਤੇ ਆਹ ਕਹਿ ਰਹੇ ਨੇ, ਇਹ ਕੀ ਕਰ ਰਹੇ ਨੇ।
ਸਾਸਤ ਸਿਮਰਤੇ ਵੇਦ ਵਿਚਾਰੇ ਮਹਾਂਪੁਰਖਨ ਇਉਂ ਕਹਿਆ, ਮਹਾਂਪੁਰਖਨ ਇਉਂ ਕਹਿਆ,
ਕੀ ਕਿਹਾ,
ਦਿਨ ਹਰ ਭਜਨ ਨਹੀਂ ਨਿਸਤਾਰਾ, ਬਿਨ ਹਰ ਭਜਨ ਨਹੀਂ ਨਿਸਤਾਰਾ, ਸੁਖ ਨ ਕਿਨੋ ਲਹਿਆ, ਸੁਖ ਨ ਕਿਨੋ ਲਹਿਆ।
ਅਗਲਾ ਅੰਕ ਲਾਉਂਦੇ
ਤੀਨੇ ਪਵਨ ਕੀ ਲਖਮੀ ਜੋਰੀ,
ਐਡੀ ਮਾਇਆ ਧਰਤ ਪਤਾਲ ਆਕਾਸ਼ ਦੀ ਇਕੱਠੀ ਕਰ ਲਈ।
ਤੀਨੇ ਪਵਨ ਲਖਮੀ ਜੋਰੀ,
ਔਰ ਉਹ ਜਿੰਨੀ ਮਾਇਆ ਜੁੜੀ ਹੈ ਪਤਾ ਕੀ ਹੁੰਦਾ,
ਉਹਦੇ ਨਾਲ ਅੰਦਰ ਮਨ ਦੀ ਲਹਿਰ ਨਹੀਂ ਖੜੀ ਹੁੰਦੀ ਕਦੇ ਉਹਦਾ ਮਨ ਟਕਾ ਕੇ ਨਹੀਂ ਹੁੰਦਾ ਜਿੰਦਾ ਸਮੁੰਦਰ ਸਦਾ ਹੀ ਲਹਿਰਾਂ ਛੱਡਦਾ ਰਹਿੰਦਾ ਹੈ ਜਿਹੜਾ ਮਾਇਆਧਾਰੀ ਬੰਦਾ ਹੋਏਗਾ ਮਾਇਆਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੇ ਬਹੁ ਰੋਲ ਕਚੋਲਾ ਐਡਾ ਰੋਲ ਕਚੋਲਾ ਉਹਦੇ ਰਾਜਮਾਲ ਦਾ ਪਿਆ ਹੁੰਦਾ ਜਿੰਨਾ ਜ਼ਿਆਦਾ ਧਨੀ ਬੰਦਾ ਹੋਊਗਾ ਉਨਾ ਹੀ ਦੁਹੂ ਹੋਊਗਾ ਮੈਂ ਉਥੇ ਡਿਟਰੋਇਡ ਰਿਹਾ ਤੇ ਮੈਂ ਕਿਹਾ ਵੀ ਇੱਥੇ ਦਾ ਫੋਲਡ ਬੜਾ ਵੱਡਾ ਹੋਇਆ ਹੈਨਰੀ ਫੋਲਡ ਚਲੋ ਉਹਦੇ ਜਰਾ ਦਾ ਕੇ ਦੇਖੀਏ ਮੈਂ ਉਹਦੀ ਸਾਰੀ ਟੋਲ ਭੋਲ ਕੀਤੀ ਕਹਿੰਦੇ ਉਹ ਦੁਨੀਆਂ ਦਾ ਸਭ ਤੋਂ ਵੱਡਾ ਉਸ ਵੇਲੇ ਅਮੀਰ ਆਦਮੀ ਬਣ ਗਿਆ ਸੀ ਹੈਨਰੀ ਫੋਲਡ ਮੈਂ ਉੱਥੇ ਜਾ ਕੇ ਉਹਨਾਂ ਦੇ ਮੁੰਡਿਆਂ ਨੂੰ ਪੁੱਛਿਆ ਜਾ ਕੇ ਵੀ ਤੁਸੀਂ ਕੋਈ ਗੱਲ ਸੁਣਾਓ ਕਹਿੰਦੇ ਜੀ ਗੱਲ ਕੀ ਸੁਣਾਈਏ ਹੈਨਰੀ ਫੋਲਡ ਐਡਾ ਅੱਛਾ ਬੰਦਾ ਸੀ ਸਾਰਾ ਲੇਕਿਨ ਆਇਆ ਸੀ ਪਰ ਉਹ ਰੋਟੀ ਨਹੀਂ ਸੀ ਖਾ ਸਕਦਾ ਐਡਾ ਦੁਖੀ ਸੀ ਇੰਨੀ ਮਾਇਆ ਉਹਦੇ ਕੋਲ ਕਹਿੰਦੇ ਮੈਂ ਕਿਹਾ ਕੀ ਕਰਦਾ ਹੁੰਦਾ ਸੀ ਕਹਿੰਦੇ ਸੀ ਆ ਜੀ ਆ ਕਾਰ ਆ ਉਹਨਾਂ ਨੇ ਪੁਰਾਣਾ ਐਂਟੀਕ ਮਾਡਲ ਦੱਸਿਆ ਜਿਹਦੇ ਤੇ ਉੱਤੇ ਵੈਨ ਦੇ ਉੱਤੇ ਉਹ ਆਪਣੇ ਡਿਟਰੋਇਟ ਸ਼ਹਿਰ ਚਲੇ ਜਾਂਦਾ ਸੀ ਸ਼ਾਮ ਨੂੰ ਤੇ ਜਿੰਨੇ ਕਾਲੇ ਬੰਦੇ ਭੁੱਖੇ ਹੁੰਦੇ ਸੀ ਨਾ ਉਹਨਾਂ ਨੂੰ ਆਪਣੀ ਵੈਨ ਭਰ ਕੇ ਤੇ ਆਪਣੇ ਡਾਇਨਿੰਗ ਟੇਬਲ ਤੇ ਬਿਠਾ ਕੇ ਆਪਣੇ ਸਾਹਮਣੇ ਕਿ ਉਹ ਜਦੋਂ ਕੋਈ ਰੋਟੀ ਖਾਣ ਲੱਗਦੇ ਉੱਥੇ ਭੁੱਖ ਖੜੇ ਹੁੰਦੇ ਸੀ ਉਹ ਭੁੱਖਿਆਂ ਨੂੰ ਨਾ ਡਾਇਨਿੰਗ ਟੇਬਲ ਤੇ ਰੋਟੀ ਖਿਲਾ ਕੇ ਖੁਸ਼ ਲੈਂਦਾ ਤੇ ਆਪਣੇ ਮੱਥੇ ਤੇ ਹੱਥ ਮਾਰਦਾ ਸੀ ਵੀ ਇਹ ਕਿੱਡੇ ਖੁਸ਼ਕ ਨਸੀਬ ਲੋਕ ਨੇ ਜਿਹੜੇ ਰੱਜ ਕੇ ਰੋਟੀ ਖਾਂਦੇ ਨੇ ਮੈਂ ਹੁਣ ਡਾਲਰ ਚੱਬਾ ਮੂੰਹ ਨਾ ਕੀ ਕਰਾਂ ਕਿਉਂਕਿ ਇੱਕ ਮਾਇਆਧਾਰੀ ਹੋ ਗਿਆ ਤੇ ਉਹ ਕਿਤੇ ਰੱਬ ਦੀ ਵੀ ਉਹਨੂੰ ਭਗਤੀ ਦਾ ਚਾ ਆ ਗਿਆ ਉਹਨੂੰ ਕਿਤੇ ਸ਼ਿਵਜੀ ਦੀ ਭਗਤੀ ਦਾ ਚਾ ਆ ਗਿਆ ਉਹਨੇ ਮੰਨਿਆ ਮਾਇਆਧਾਰੀ ਨਾ ਉਹ ਕਹਿੰਦਾ ਮੰਗ ਤੂੰ ਕੀ ਮੰਗਦਾ ਉਹਦੀ ਭਗਤੀ ਤੇ ਖੁਸ਼ ਕਹਿੰਦਾ ਜੀ ਮੈਂ ਇਹ ਮੰਗਦਾ ਜਿਹੜੀ ਚੀਜ਼ ਨੇ ਮੈਂ ਹੱਥ ਲਾਵਾਂ ਸੋਨਾ ਹੋ ਜਾਏ ਉਹ ਕਹਿੰਦਾ ਤਥਾ ਵਸਤੂ ਉਹ ਘਰ ਆ ਕੇ ਨਾ ਬੜਾ ਖੁਸ਼ ਹੋਇਆ ਸਵੇਰੇ ਉੱਠਿਆ ਭਜਾ ਆਪਣੇ ਬਗੀਚੇ ਚ ਗਿਆ ਉਹ ਫੁੱਲਾਂ ਨੂੰ ਹੱਥ ਲਾਏ ਫੁੱਲ ਸੋਨੇ ਦੇ ਹੋ ਗਏ ਬੜੇ ਸੋਹਣੇ ਵਿਚਾਰੇ ਨਾਜ਼ੁਕ ਫੁੱਲ ਉਹਨਾਂ ਨੂੰ ਹੱਥ ਲਾਇਆ ਉਹ ਸੋਨੇ ਦੇ ਫੁੱਲ ਹੋ ਗਏ ਦਰਖਤ ਨੂੰ ਹੱਥ ਲਿਆ ਫੁੱਲ ਹੋ ਗਏ ਬੜਾ ਖੁਸ਼ੀ ਹੁਣ ਆਇਆ ਉਹ ਹਾਰ ਕੇ ਤੇ ਉਹ ਬਹੁਤ ਹੱਸੇ ਨਾ ਜਦੋਂ ਤੇ ਉਹਦੀ ਕੁੜੀ ਵੱਡੀ ਉੱਠ ਕੇ ਆਈ ਤੇ ਉਹ ਕਹਿੰਦੇ ਬਾਪੂ ਤੂੰ ਇੰਨਾ ਖੁਸ਼ ਕਿਉਂ ਹੈ ਉਹ ਕਹਿੰਦਾ ਪੁੱਤ ਆ ਜਾ ਮੇਰੀ ਜੱਫੀ ਚ ਅੱਜ ਮੈਨੂੰ ਸਭ ਕੁਝ ਮਿਲਿਆ ਉਹ ਜੱਫੀ ਚ ਲੈ ਕੇ ਉਹਨੂੰ ਵੀ ਸੋਨੇ ਦਾ ਪੁੱਤ ਬਣਾ ਫਿਰ ਉਹ ਕਾਪਰਿਆ ਕਿਉਂ ਹੋਇਆ ਉਹ ਤੇ ਜਿੱਧਰ ਜਾਏ ਮੇਜਾਂ ਨੂੰ ਹੱਥ ਲਾਏ ਸਾਹਿਬ ਉਥੋਂ ਬਾਅਦ ਉਹਨੂੰ ਭੁੱਖ ਲੱਗੀ ਉਹ ਕਹਿੰਦਾ ਰੋਟੀ ਲਿਆ ਉਹ ਰੋਟੀ ਸਾਰਾ ਦਿਨ ਆਲੇ ਦੁਆਲੇ ਫਿਰ ਕੇ ਸੋਨਾ ਬਣਾਉਂਦਾ ਰਿਹਾ ਜਦੋਂ ਰੋਟੀ ਦਾ ਥਾਲ ਮੋਹਰੇ ਆਇਆ ਦਬਾ ਦਬ ਉਹਨੇ ਆਲੂ ਰਿਦੇ ਸੀ ਤਰੀਦਾਰ ਉਹਨੇ ਕੀ ਕੀਤਾ ਬੁਰਕੀ ਪਾ ਕੇ ਜਦੋਂ ਆਲੂ ਮੂੰਹ ਚ ਪਾਇਆ ਸੋਨੇ ਦਾ ਹੋ ਗਿਆ ਸੋਨਾ ਹੋਣਾ ਧਾਤ ਮੈਟਰ ਇੰਨੀ ਸੜਦੀ ਉਹਦਾ ਬੁੱਲ ਸੜ ਗਿਆ ਉਹਨੇ ਬਾਹਰ ਸੁੱਟੀ ਰੋਟੀ ਨੂੰ ਹੱਥ ਲਾਇਆ ਰੋਟੀ ਸੋਨੇ ਦੀ ਥਾਲੀ ਨੂੰ ਹੱਥ ਲਿਆ ਉਹਨੇ ਪੁਆ ਕੇ ਮਾਰੀ ਬੜਾ ਰੋਵੇ ਉਧਰ ਭੁੱਖ ਲੱਗੀ ਉਧਰ ਕੋ ਖਾ ਨਾ ਸਕੇ ਸੋਨਾ ਮੰਗਿਆ ਸੀ ਅੰਦਰ ਸੋਨੇ ਦੀ ਲਹਿਰ ਚੱਲ ਰਹੀ ਸਾਰੀ ਉਹ ਦੁਖੀ ਹੋਇਆ ਸ਼ਾਮ ਤੱਕ ਰੋ ਭੁੱਖਾ ਰਿਹਾ ਬੇਚਾਰਾ ਰਾਤ ਨੂੰ ਫਿਰ ਕਿਤੇ ਬੰਦਗੀ ਕਰਨ ਲੱਗਾ ਉਹ ਕਹਿਣ ਲੱਗਾ ਮਹਾਰਾਜ ਜਿਹੜਾ ਵਾਰ ਦਿੱਤਾ ਸੀ ਇਹ ਵਾਪਸ ਲੈ ਲੈ ਤੋ ਭਾਵੇਂ ਦਸਾਂ ਕਿੰਨੀ ਕੁ ਲਖਮੀ ਜੋੜ ਲਓ ਸਾਰੀ ਅੰਦਰੋਂ ਲਹਿਰ ਨਹੀਂ ਖਤਮ ਹੋਏਗੀ ਇਸੇ ਲਹਿਰ ਨੂੰ ਕਿਹਾ ਹੈ ਸਮੁੰਦਰ ਸੰਸਾਰ ਸਮੁੰਦੇ ਤਾਰ ਗੁਬੰਦੇ ਉਹਦੇ ਚ ਆਉਂਦਾ ਮਾਂ ਲਹਿਰ ਉਹ ਜਿਹੜੀ ਲਹਿਰ ਹੈ ਨਾ ਇਹ ਜਿੰਨੇ ਬੰਦੇ ਕੋਲ ਜ਼ਿਆਦਾ ਜਜਾਲ ਹੋਣਗੇ ਨਾ ਉਹ ਬੰਦਾ ਅੱਧਾ ਸਦਾ ਹੀ ਪਹਿਲਾਂ ਹੀ ਹੋ ਜਾਂਦਾ ਇੱਥੇ ਇਹ ਰਿਵਾਜ ਹੈ ਵੀ ਇੰਨਾ ਚੀਜ਼ਾਂ ਇੰਨੀਆਂ ਹੁਣ ਜਿਹੜੀ ਚੀਜ਼ ਦੀ ਲੋੜ ਵੀ ਨਹੀਂ ਨਾ ਹੁੰਦੀ ਉਹ ਵੀ ਲਿਆ ਕੇ ਘਰ ਚ ਰੱਖੀ ਜਾਣਗੇ ਫਿਰ ਉਹਨੂੰ ਸਾਂਭਣ ਦਾ ਫਿਕਰ ਪਿਆ ਰਹਿੰਦਾ ਲਹਿਰਾਂ ਹੁੰਦੀ ਜਦੋਂ ਨਿਆਣਾ ਪੈਦਾ ਹੋ ਜਾਂਦਾ ਇੰਨੇ ਖਿਡੌਣੇ ਲਿਆਉਂਦੇ ਆ ਉਹਦੇ ਲਈ ਇੰਨੇ ਫਿਰ ਗਰਾਹ ਚ ਰੱਖਣ ਨੂੰ ਥਾਂ ਨਹੀਂ ਹੁੰਦਾ ਉਹ ਸਾਰੀਆਂ ਮਤਲਬ ਇਹ ਅਸ਼ਾਂਤ ਕਰਨਾ ਮਨ ਨੂੰ ਇਸੇ ਲਈ ਇੱਕ ਛੋਟੀ ਜੀ ਜਿਹੜਾ ਜਪ ਸਾਹਿਬ ਹੈ ਨਾ ਇਹ ਸਾਡਾ ਸਮੁੰਦਰ ਚ ਸਮੁੰਦਰ ਕੁੱਜੇ ਚ ਬਣਦਾ ਐਡਾ ਵੱਡਾ ਸਮੁੰਦਰ ਮਹਾਰਾਜ ਨੂੰ ਕੁਝ ਜਵੰਦ ਕਰ ਦਿੱਤਾ ਕਿਉਂ ਇਹਦਾ ਇੱਕ ਅੱਖਰ ਕੀਮਤੀ ਆ ਉਹਦੇ ਚ ਲਿਖਿਆ ਰਾਜਮਾਲ ਮਨੇ ਸ਼ੋਰ ਤੇਰਾ ਮਨ ਦਾ ਸ਼ੋਰ ਨਹੀਂ ਖਤਮ ਹੋਣਾ ਇਸ ਕਰਕੇ ਜੇ ਤੂੰ ਰੱਬ ਨਾਲ ਜੁੜਨਾ ਤੇ ਆਖਣੇ ਜੋਰ ਰੱਬ ਦੇ ਨਾਮ ਨੂੰ ਆਖੀ ਚਲੇ ਦੇਣਾ ਤੇਰੀ ਲੇਵ ਲੱਗ ਜੂ ਆਖਣ ਨਾਲ ਜੁੜੇਗਾ ਬਾਕੀ ਚੀਜ਼ ਨਾਲ ਨੀ ਜੁੜੇਗਾ ਰਾਜਮਾਲ ਮਨ ਸ਼ੋਰ ਇਹੋ ਮਹਾਰਾਜ ਇੱਥੇ ਕਹਿੰਦੇ ਹੈ
ਬੇਪੀਨੇ ਪਵਨ ਕੀ लक्ष्मी जोरी तीने पवन की।
ओ देख लो तुसी ओनू मुंह चालू पाया आलू हो टच हो गया उहदे नाल सोना बन गया और एडा गर्म आलू साडे पिंड च साडी बाहर ना एक बैठक हुंदी सी आम पिंडी थाई अंदर पहला सीधा पर्दा नहीं हुंदा पहला बाहर दरवाजा हुंदा उहदे अगे एक डेहड़ी हुंदी डेहड़ी तों बाद फिर वेहड़ा हुंदा फिर पिछले कमरे हुंदे ओ डेहड़ी दे विच ना ओ कोई साडे परौणा आ गया ते ओनू अंदर ले जाण वाला नहीं सी कई ऐसे हुंदे आ खदर दे परौने हुंदे आ ओनू डेहड़ी च बिठाता सारा ते ओ ओहदे अगे ना आलू तरी दा रिदे सी ते ओ बड़ी छेती ओहदे अगे तत्ते तत्ते ते ऐन रोटी ओहनू थाल च लिजा के रख दित्ती ते ओ मैं वी रखी मैं बड़ा ਉਹ ਮੈਂ ਵੀ ਜਾ ਕੇ ਤਾਂ ਥਾਲੀ ਜੋ ਰੱਖੀ ਉਹਨੇ ਹਵੜੇ ਜਾ ਇਹਨਾਂ ਨੇ ਛੇਤੀ ਨਾ ਬੁਰਕੀ ਚ ਆਲੂ ਪਾਇਆ ਵੱਡਾ ਆਲੂ ਬੜਾ ਅੰਦਰੋਂ ਗਰਮ ਹੁੰਦਾ ਉਹ ਮੂੰਹ ਚ ਤੇ ਪਾ ਬੈਠਾ ਹੁਣ ਮੂੰਹ ਚ ਸੜੇ ਉਹ ਕਹਿੰਦਾ ਮੈਂ ਵੀ ਖੜਾ ਤੇ ਦੇਖਦਾ ਤੇ ਤਾਂ ਨੂੰ ਮੂੰਹ ਚੱਕ ਕੇ ਕਹਿੰਦਾ ਬਾਲੇ ਬੜੇ ਸੋਹਣੇ ਪਾਏ ਆ ਉੱਤੇ ਬਾਲਿਆਂ ਦੀ ਛੱਤ ਸੀ ਮੈਂ ਕਿਹਾ ਬਾਲੇ ਤੇ ਚੰਗੇ ਜੀ ਇਸ ਲੰਬ ਤੋਂ ਬਚ ਗਏ ਪੂਰੀ ਫਲੇਮ ਚੋਂ ਨਿਕਲ ਰਹੀ ਸੀ ਉਹ ਆਪਣਿਆਂ ਨੂੰ ਉਹਨੇ ਟਾਲਿਆ ਮੈਨੂੰ ਤੇ ਕਹਿਣ ਲੱਗਾ ਬੜਾ ਬੜਾ ਬੜੇ ਬਾਲਾ ਵੀ ਬੜੇ ਸੋਹਣੇ ਪਾਏ ਆ ਉਹ ਆਪਣਿਆਂ ਨੂੰ ਠੰਡਾ ਕਰੇ ਆਲੂ ਨੂੰ ਬਾਲੇ ਕਹਿ ਕੇ ਵੀ ਬੜੇ ਸੋਹਣੇ ਮੈਂ ਕਿਹਾ ਜੀ ਬਾਲੇ ਤੇ ਚੰਗੇ ਜੇ ਐਸਾ ਲੰਬ ਤੋਂ ਬਾਜ ਗਏ ਤੇ ਇਸ ਕਰਕੇ
Mm-hmm.